ਬਖਸ਼ਿਸ਼ ਕੀਤੀ ਹੈ, ਮਿਹਰ ਕੀਤੀ ਹੈ। ਅੱਜ ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਆਪਣੇ ਤਖ਼ਤ 'ਤੇ ਬਿਰਾਜਮਾਨ ਹੋ ਕਰਕੇ ਸਤਿਗੁਰੂ ਜੀ ਨੇ ਅੱਜ ਦਾ ਜੋ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨ ਵਾਸਤੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਦੇ ਵਿੱਚ ਆਪ ਸਾਰੀਆਂ ਸਿੱਖ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੇ ਹੋ। ਆਪ ਵੱਡੇ ਭਾਗਾਂ ਵਾਲੇ ਹੋ, ਜੋ ਨੇਤਾ ਪ੍ਰਤੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਘਰਾਂ ਵਿੱਚ ਬੈਠ ਕਰਕੇ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਜੁੜਨਾ ਕਰਦੇ ਹੋ, ਆਓ ਰਸਨਾ ਪਵਿੱਤਰ ਕਰੀਏ। ਗੁਰੂ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੁੱਖ ਵਾਕ ਜੋ ਆਪ ਜੀ ਨੇ ਭਾਈ ਸਾਹਿਬ ਜੀ ਪਾਸੋਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਹੈ, ਭਗਤ ਬਾਣੀ ਦੇ ਵਿੱਚੋਂ ਧਨਾਸਰੀ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਮੁੱਖ ਵਾਕ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 692 ਉੱਪਰ ਸਭਾਏਮਾਨ ਹੈ, ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ। ਅੱਜ ਦੇ ਇਸ ਮੁੱਖ ਵਾਕ ਦੇ ਵਿੱਚ ਜੋ ਪ੍ਰਮੁੱਖ ਤੌਰ ਦੇ ਉੱਤੇ ਵਿਸ਼ਾ ਹੈ ਉਹ ਹੈ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ, ਉਸ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਿਵੇਂ ਕਰਨਾ ਹੈ, ਕਿਉਂ ਜ਼ਰੂਰੀ ਹੈ। ਅਸੀਂ ਸੰਸਾਰ ਦੇ ਉੱਤੇ ਮਨੁੱਖਾ ਜਨਮ ਪ੍ਰਾਪਤ ਕਰਕੇ ਉਸ ਪਰਮਾਤਮਾ ਦੇ ਅਮੋਲਕ ਨਾਮ ਨੂੰ ਆਪਣੀ ਰਸਨਾ ਦੇ ਨਾਲ ਜਪ ਕਰਕੇ ਆਪਣੇ ਸਵਾਸਾਂ ਦੀ ਦਿੱਤੀ ਹੋਈ ਪੂੰਜੀ ਨੂੰ ਸਫਲਿਆਂ ਕਰਨਾ ਹੈ। ਦੋ ਪ੍ਰਮੁੱਖ ਕਾਰਜ ਨੇ ਗੁਰੂ ਕੇ ਸਿੱਖ ਵਾਸਤੇ, ਸੇਵਾ ਤੇ ਸਿਮਰਨ। ਸੇਵਾ ਵੀ ਬਹੁਤ ਜ਼ਰੂਰੀ ਹੈ ਤੇ ਸਿਮਰਨ ਵੀ ਬਹੁਤ ਜ਼ਰੂਰੀ ਹੈ। ਇੰਝ ਕਹਿ ਲਓ ਕਿ ਜਿਵੇਂ ਮਨੁੱਖ ਨੂੰ ਤੁਰਨ ਵਾਸਤੇ ਦੋ ਲੱਤਾਂ ਦਾ ਹੋਣਾ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ, ਜੇ ਉਸਦੀਆਂ ਦੋਨੋਂ ਲੱਤਾਂ ਸਹੀ ਕੰਮ ਕਰਦੀਆਂ ਹੋਣਗੀਆਂ ਤਾਂ ਉਸਦੀ ਚਾਲ ਸਹੀ ਰਹੇਗੀ, ਜੇ ਉਹਦੇ ਵਿੱਚੋਂ ਕਿਸੇ ਇੱਕ ਵਿੱਚ ਵੀ ਫਰਕ ਪਏਗਾ ਤਾਂ ਉਸਦੀ ਚਾਲ ਦੇ ਵਿੱਚ ਵਿਗਾੜ ਪੈਂਦਾ ਹੈ, ਅਤੇ ਜੇ ਦੋਨੋਂ ਨਹੀਂ ਕੰਮ ਕਰਦੀਆਂ ਤਾਂ ਚੱਲਣ ਤੋਂ ਵੀ ਸਮਰੱਥ ਰਹਿ ਜਾਂਦਾ ਹੈ। ਇਸ ਕਰਕੇ ਆਮ ਕਰਕੇ ਵੇਖਣ ਵਿੱਚ ਆਉਂਦਾ ਹੈ, ਕਈ ਮੇਰੇ ਵੀਰ ਗੁਰਮੁਖ ਪਿਆਰ ਵਾਲੇ ਸੇਵਾ ਤਾਂ ਕਰਦੇ ਹਨ ਪਰ ਸਿਮਰਨ ਤੋਂ ਕਈ ਵਾਰੀ ਵਾਂਝੇ ਰਹਿ ਜਾਂਦੇ ਹਨ। ਕਈ ਮੇਰੇ ਵੀਰ ਭੈਣ ਭਰਾ ਸਿਮਰਨ ਤਾਂ ਕਰਦੇ ਹਨ ਪਰ ਸੇਵਾ ਤੋਂ ਵਾਂਝੇ ਰਹਿ ਜਾਂਦੇ ਹਨ, ਅਤੇ ਕਈ ਐਸੇ ਨੇ ਜਿਹੜੇ ਸੇਵਾ ਵੀ ਨਹੀਂ ਕਰਦੇ ਅਤੇ ਸਿਮਰਨ ਵੀ ਨਹੀਂ ਕਰਦੇ। ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਇਸ ਪਾਵਨ ਬਚਨ ਵਿੱਚ ਸਮਝਾਇਆ ਹੈ ਕਿ ਹੇ ਭਾਈ, ਹੇ ਗੁਰਮੁਖ ਪਿਆਰ ਵਾਲੇ, ਪਰਮਾਤਮਾ ਦਾ ਨਾਮ ਸਿਮਰ। ਵਾਰ ਵਾਰ ਸਿਮਰਨ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਨਾਲ ਹੀ ਇਹ ਜ਼ਿਕਰ ਕੀਤਾ ਹੈ ਕਿ ਸੰਸਾਰ ਦੇ ਵਿੱਚ, ਦੁਨੀਆਂ ਦੇ ਵਿੱਚ ਮੈਂ ਐਸੇ ਅਨੇਕਾਂ ਪੁਰਸ਼ ਵੇਖੇ ਨੇ, ਐਸੇ ਜੀਵ ਵੇਖੇ ਨੇ ਜਿਹੜੇ ਪਰਮਾਤਮਾ ਦੇ ਨਾਮ ਜਪਣ ਤੋਂ ਵਿਗਾਰ, ਵਿਸ਼ੇ ਵਿਕਾਰਾਂ ਦੇ, ਨਸ਼ਿਆਂ ਦੇ ਸਮੁੰਦਰ ਦੇ ਵਿੱਚ ਡੁੱਬ ਡੁੱਬ ਕੇ ਮਰ ਰਹੇ ਨੇ। ਔਰ ਸੰਸਾਰਕ ਰਿਸ਼ਤਿਆਂ ਦੇ ਵਿੱਚ ਮਨੁੱਖ ਇਤਨਾ ਗ੍ਰਸਤ ਹੋ ਚੁੱਕਾ ਹੈ ਕਿ ਉਹਦੇ ਕੋਲ ਪਰਮਾਤਮਾ ਦਾ ਨਾਮ ਜਪਣ ਵਾਸਤੇ ਸਮਾਂ ਨਹੀਂ ਹੈ। ਭਗਤ ਕਬੀਰ ਸਾਹਿਬ ਜੀ ਸੰਬੋਧਨ ਕਰਦੇ ਹਨ ਕਿ ਭਾਈ, ਆਪਣੇ ਪਰਿਵਾਰ ਵਿੱਚ ਵਿਚਰਦਿਆਂ, ਧੀਆਂ ਪੁੱਤਰਾਂ ਦੇ ਵਿੱਚ ਵਿਚਰਦਿਆਂ, ਸੰਸਾਰ ਦੇ ਕਾਰ ਵਿਹਾਰਾਂ ਨੂੰ ਕਰਦਿਆਂ ਹੋਇਆਂ ਪ੍ਰਭੂ ਪਰਮਾਤਮਾ ਦਾ ਸਿਮਰਨ ਦਾ ਵੀ ਜਾਪ ਕਰ। ਧਿਆਨ ਰੱਖੀ ਇਸ ਗੱਲ ਦਾ, ਜਿਨ੍ਹਾਂ ਵਾਸਤੇ ਤੂੰ ਸਾਰੀ ਜ਼ਿੰਦਗੀ ਦਾਅ ਤੇ ਲਾ ਦਿੱਤੀ ਹੈ, ਉਹਨਾਂ ਰਿਸ਼ਤਿਆਂ ਵਿੱਚੋਂ ਕੋਈ ਵੀ ਤੇਰੇ ਨਾਲ ਜਾਣ ਵਾਲਾ ਨਹੀਂ ਹੈ। 8 ਤਰ੍ਹਾਂ ਦੇ ਰਿਸ਼ਤਿਆਂ ਦਾ ਜ਼ਿਕਰ ਆਉਂਦਾ ਗੁਰਬਾਣੀ ਵਿੱਚ, ਪੰਚਮ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ, ਮਾਤ ਪਿਤਾ ਬਨਤਾ ਸੁੱਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੈ ਸੰਜੋਗੀ ਅੰਤ ਹੈ ਕੋ ਨਾ ਸਹਾਈ, ਕੋਈ ਜਾਣੈ ਕਵਨ ਇਹਾਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੁੱਝੈ ਤਾਕੀ ਨਿਰਮਲ ਰੀਤ। ਕੋਈ ਸਾਰਿਆਂ ਦੀ ਸਮਝ ਵਿੱਚ ਨਹੀਂ ਆਉਣ ਵਾਲੀ ਗੱਲ ਹੈ, ਕੋਈ ਵਿਰਲਾ ਹੀ ਇਸ ਗੱਲ ਨੂੰ ਜਾਣਦਾ ਹੈ ਕਿ ਵਾਸਤਵ ਵਿੱਚ ਇਸ ਸੰਸਾਰ ਵਿੱਚ ਸਾਡਾ ਅਸਲ ਮਿੱਤਰ ਹੈ ਕੌਣ ਹੈ। ਜਿਨ੍ਹਾਂ ਨੂੰ ਅਸੀਂ ਆਪਣੇ ਮਿੱਤਰ ਸੰਬੰਧੀ ਸਮਝੀ ਬੈਠੇ ਹਾਂ, ਮਾਤ ਪਿਤਾ ਬਨਤਾ ਸੁੱਤ ਬੰਧਪ ਇਸ਼ਟ ਮੀਤ ਅਰ ਭਾਈ, ਇਹਨਾਂ ਦੇ ਵਿੱਚੋਂ ਅੰਤ ਸਮੇਂ ਸਾਡੇ ਨਾਲ ਕੋਈ ਵੀ ਨਾਲ ਜਾਣ ਵਾਲਾ ਨਹੀਂ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਸਮਝਾਇਆ ਹੈ, ਪੰਚਮ ਪਾਤਸ਼ਾਹ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਵੀ ਜ਼ਿਕਰ ਕਰਦੇ ਹਨ ਕਿ ਭਾਈ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ। ਜਿੱਥੇ ਜਿੱਥੇ ਸੰਸਾਰਕ ਰਿਸ਼ਤਿਆਂ ਨੇ ਸਾਡਾ ਸਾਥ ਛੱਡ ਜਾਣਾ ਹੈ, ਉੱਥੇ ਪਰਮਾਤਮਾ ਦਾ ਨਾਮ ਸਾਡੇ ਨਾਲ ਸਹਾਈ ਹੋਣਾ ਹੈ। ਆਦਿ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ ਆਦਿ। ਜਦੋਂ ਅਸੀਂ ਦੁਨੀਆਂ ਤੇ ਨਹੀਂ ਆਏ ਸਾਂ, ਮਾਤਾ ਦੇ ਗਰਭ ਦੇ ਵਿੱਚ ਸਾਂ, ਉਦੋਂ ਵੀ ਪਰਮਾਤਮਾ ਨੇ ਸਾਡੀ ਰੱਖਿਆ ਕੀਤੀ, ਤੇ ਜਦੋਂ ਅਸੀਂ ਤੁਰ ਜਾਣਾ ਹੈ, ਇਸ ਸੰਸਾਰ ਤੋਂ ਕੂਚ ਕਰ ਜਾਣਾ ਹੈ, ਉਦੋਂ ਵੀ ਇਹਨਾਂ ਰਿਸ਼ਤਿਆਂ ਵਿੱਚੋਂ ਸਾਡੇ ਨਾਲ ਜਾਣ ਵਾਲਾ ਕੋਈ ਨਹੀਂ ਹੈ। ਸਤਿਗੁਰੂ ਜੀ ਦਾ ਜ਼ਿਕਰ ਆਉਂਦਾ ਹੈ, ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕੋ ਹੈ ਕਾਕਾ, ਜਬ ਲਗ ਜੋਤ ਕਾਇਆ ਮਹਿ ਵਰਤੇ ਆਪਾ ਪਸੂ ਨਾ ਬੁੱਝੈ, ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੁੱਝੇ। ਕਬੀਰ ਸਾਹਿਬ ਜੀ ਜ਼ਿਕਰ ਕਰਦੇ ਹਨ, ਕਹਿਤ ਕਬੀਰ ਸੁਨੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਕੀ ਸ਼ਰਨਾ। ਕੇਵਲ ਨਾਮ, ਨਾਮ ਜਪੋ, ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਜਪੋ, ਨਾਮ ਬਿਨਾ ਨਾ ਜੀਵਿਆ ਜਾਏ, ਨਾਮ ਬਿਨਾ ਜੇਤਾ ਵਿਵਹਾਰ ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ, ਨਾਮ ਬਿਨਾ ਜੋ ਪਹਿਰੇ ਖਾਏ ਜਿਉਂ ਕੂਕਰ ਜੂਠਣ ਮੂੰਹ ਪਾਏ। ਨਾਮ ਤੋਂ ਬਗੈਰ, ਨਾਮ ਜਪਣ ਤੋਂ ਬਗੈਰ, ਜਿਹੜਾ ਪਾਉਣਾ ਹੈ ਤਨ ਦੇ ਉੱਤੇ ਕੱਪੜੇ ਪਾਉਣੇ ਹਨ, ਹੋਰ ਹਾਰ ਸ਼ਿੰਗਾਰ ਕਰਨੇ ਹਨ, ਇਹ ਨਾਮ ਜਪਣ ਤੋਂ ਬਗੈਰ ਇਵੇਂ ਹੈ ਜਿਵੇਂ ਕਿਸੇ ਮ੍ਰਿਤਕ ਸਰੀਰ ਨੂੰ ਲੋਥ ਨੂੰ ਸ਼ਿੰਗਾਰਿਆ ਜਾ ਰਿਹਾ ਹੋਵੇ। ਜੇ ਅੰਦਰ ਜਪਜੀ ਸਾਹਿਬ ਦਾ ਪਾਠ ਹੀ ਨਾ ਹੋਵੇ, ਅੰਦਰ ਨਿਤਨੇਮ ਦਾ ਪਾਠ ਹੀ ਨਾ ਹੋਵੇ, ਜੇ ਅੰਦਰ ਸਿਮਰਨ ਹੀ ਨਾ ਹੋਵੇ, ਬਾਹਰ ਦਾ ਕੀਤਾ ਗਿਆ ਸ਼ਿੰਗਾਰ ਹਾਰ ਸ਼ਿੰਗਾਰ ਬਸ ਇਵੇਂ ਹੈ ਜਿਵੇਂ ਅਸੀਂ ਲੋਥ ਨੂੰ ਸ਼ਿੰਗਾਰ ਕੇ ਬਾਹਰ ਤੁਰੇ ਫਿਰਦੇ ਹਾਂ। ਸਤਿਗੁਰੂ ਜੀ ਇਸ ਕਰਕੇ ਸਮਝਾ ਰਹੇ ਨੇ ਕਿ ਭਾਈ ਉਸ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰ, ਨਾਮ ਜਪ, ਇਹ ਸਾਰਿਆਂ ਤੋਂ ਔਖਾ ਕਾਰਜ ਹੈ, ਸਾਰਿਆਂ ਤੋਂ ਮੁਸ਼ਕਲ ਕੰਮ ਹੈ, ਵੱਡੇ ਤੋਂ ਵੱਡਾ ਕਾਰਜ ਮਨੁੱਖ ਸਹਿਜੇ ਹੀ ਕਰ ਸਕਦਾ ਹੈ, ਪਰ ਜਿਹੜਾ ਨਾਮ ਜਪਣ ਦੀ ਵਾਰੀ ਹੈ, ਸਿਮਰਨ ਕਰਨ ਦੀ ਵਾਰੀ ਹੈ, ਇਹਨੂੰ ਆਲਸ ਆ ਜਾਂਦਾ ਹੈ, ਨੀਂਦ ਆਉਂਦੀ ਹੈ ਜ਼ਿਆਦਾ। ਸੰਸਾਰ ਦੀਆਂ ਗੱਲਾਂ ਬਾਤਾਂ ਕਰਦਿਆਂ ਮਨੁੱਖ ਅੱਖ ਖੋਲ੍ਹ ਕੇ ਰੱਖਦਾ ਹੈ, ਪਰ ਜਦੋਂ ਨਾਮ ਜਪਣ ਦੀ ਵਾਰੀ ਆਉਂਦੀ ਹੈ ਤੇ ਬੈਠਾ ਬੈਠਾ ਹੀ ਸੌਂ ਜਾਂਦਾ ਹੈ। ਕਿਉਂ ਸੌਂਦਾ ਹੈ? ਕਿਉਂਕਿ ਇਹ ਨਾਮ ਦੇ ਵਿੱਚ ਚਿੱਤ ਨਹੀਂ ਹੈ। ਕਬੀਰ ਸਾਹਿਬ ਜੀ ਨੇ ਅੱਜ ਦੇ ਸਮੁੱਖ ਵਾਕ ਵਿੱਚ ਸਾਨੂੰ ਸਮਝਾਇਆ ਹੈ, ਬੜੀਆਂ ਉਦਾਹਰਨਾਂ ਦਿੱਤੀਆਂ ਨੇ, ਬੜੇ ਬੜੇ ਵੱਡੇ ਪਾਪੀ ਜਿਹੜੇ ਸਨ, ਅਜਾਮਲ ਵਰਗੇ, ਗਨਕਾ ਵਰਗੇ, ਗਜ ਹਾਥੀ ਵਰਗੇ, ਜਿਨ੍ਹਾਂ ਨੇ ਸੰਸਾਰ ਦੇ ਉੱਤੇ ਆਪਣਾ ਜੀਵਨ ਜਿਹੜਾ ਸੀਗਾ ਉਹ ਵਿਸ਼ੇ ਵਿਕਾਰਾਂ ਦੇ ਵਿੱਚ ਗਰਕ ਕਰ ਲਿਆ ਸੀਗਾ, ਪਰ ਜਦੋਂ ਉਹਨਾਂ ਨੂੰ ਸਮਝ ਆਈ, ਸੋਝੀ ਆਈ, ਗੁਰੂ ਨੂੰ ਮਿਲੇ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪੰਨ, ਅਗਨ ਕਟੇ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰ ਸਤ ਕਵ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਹਿ ਕੀਓ, ਤੇ ਅਕਿਆਥ ਸੰਸਾਰ ਮੈਂ। ਉਹਨਾਂ ਦਾ ਸੰਸਾਰ ਤੇ ਆਉਣਾ ਕਿਸੇ ਵੀ ਕੰਮ ਵਿੱਚ ਨਹੀਂ ਹੈ, ਜਿਨ੍ਹਾਂ ਨੇ ਗੁਰੂ ਦੇ ਨਾਲ ਸਾਂਝ ਨਹੀਂ ਪਾਈ, ਜਿਨ੍ਹਾਂ ਨੇ ਗੁਰੂ ਨਹੀਂ ਦੇਖਿਆ, ਤੇ ਜਿਨ੍ਹਾਂ ਨੇ ਗੁਰੂ ਨੂੰ ਕਰਨਾ ਨਹੀਂ ਕੀਤਾ, ਉਹ ਅਕਿਆਥ ਨੇ, ਉਹ ਦੁਨੀਆਂ ਤੇ ਆਏ ਜਾਂ ਨਾ ਆਏ ਬਰਾਬਰ ਨੇ। ਉਹਨਾਂ ਦਾ ਸੰਸਾਰ ਤੇ ਆਉਣਾ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਆ। ਸਾਰਾ ਜਨਮ ਜਿਹੜਾ ਸੀ ਉਹ ਪਰਮਾਤਮਾ ਦਾ ਨਾਮ ਜਪਣ ਤੋਂ ਬਗੈਰ ਬਿਰਥਾ ਗਵਾ ਲਿਆ। ਸਿਮਰਨ ਭਜਨ ਦਇਆ ਨੇ ਕੀਨੀ, ਕੁਝ ਵੀ ਨਹੀਂ ਕੀਤਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ। ਕੀ ਕੀਤਾ ਭਾ ਕਰਕੇ ਸਾਵਤਾ ਲਾਈਏ, ਬੰਦਾ ਆਪਣੇ ਧਨ ਦੌਲਤ ਪਦਾਰਥਾਂ ਦਾ ਸਾਵਤਾ ਇਹਦੇ ਕੋਲ ਹੈ ਕਿ ਮੇਰੇ ਕੋਲ ਜ਼ਮੀਨ ਕਿੰਨੀ ਹੈ, ਇਹਦੇ ਕੋਲ ਇਹਦੀ ਫਰਦ ਹੈਗੀ ਹੈ, ਦੱਸ ਸਕਦਾ ਕਿ ਮੇਰੇ ਕੋਲ ਇੰਨੇ ਕਿੱਲੇ ਆ, ਇੰਨੇ ਮਰਲੇ ਆ, ਇਹ ਦੱਸ ਸਕਦਾ ਹੈ ਕਿ ਮੇਰੇ ਕੋਲ ਪੈਸੇ ਕਿੰਨੇ ਆ, ਇਹ ਗਿਣਤੀ ਕਰ ਸਕਦਾ ਹੈ ਮੇਰੇ ਪਰਿਵਾਰ ਵਿੱਚ ਮੇਰੇ ਬੱਚੇ ਕਿੰਨੇ ਹਨ, ਪਰ ਇਹਦੀ ਗਿਣਤੀ ਕਰਨੀ ਔਖੀ ਹੈ ਕਿ ਮੈਂ ਕਿੰਨੇ ਸਵਾਸ ਜਿਹੜੇ ਪਰਮਾਤਮਾ ਨੇ ਮੈਨੂੰ ਦਿੱਤੇ ਸੀਗੇ ਉਹ ਮੈਂ ਸਫਲ ਕਰ ਲਏ ਹਨ, ਕਿੰਨੇ ਮੇਰੇ ਸਵਾਸ ਅਜਾਈ ਚਲੇ ਗਏ ਹਨ। ਉਹ ਜਿਹੜਾ ਇੱਕ ਇੱਕ ਸਵਾਸ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਸਾਧ ਸੰਗਤ ਜੀ, ਉਹ ਵਾਹਿਗੁਰੂ ਦਾ ਜਾਪ ਕੀਤੇ ਬਗੈਰ ਸਾਰੇ ਸਵਾਸ ਵਿਰਥੇ ਜਾ ਰਹੇ ਹਨ। ਮੈਂ ਇੱਕ ਗਾਥਾ ਪੜ੍ਹ ਰਿਹਾ ਸਾਂ ਗੁਰੂ ਨਾਨਕ ਚਮਤਕਾਰ ਵਿੱਚ ਭਾਈ ਵੀਰ ਸਿੰਘ ਜੀ ਦੀ। ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦੇ ਨਾਲ ਭਾਈ ਮਰਦਾਨਾ ਜੀ ਜਦੋਂ ਧਾਰਮਿਕ ਯਾਤਰਾ ਦੇ ਵਿੱਚ ਜਾ ਰਹੇ ਸਨ, ਇੱਕ ਸ਼ਮਸ਼ਾਨ ਘਾਟ ਦੇ ਵਿੱਚ ਜਾ ਕਰਕੇ ਬੈਠ ਗਏ। ਉੱਥੇ ਜਾ ਕਰਕੇ ਭਾਈ ਮਰਦਾਨਾ ਜੀ ਦੇ ਨਾਲ ਜਦੋਂ ਵੇਖਿਆ ਭਾਈ ਮਰਦਾਨਾ ਜੀ ਨੇ ਕਿ ਜਿਹੜੇ ਮੁਰਦੇ ਉੱਥੇ ਦਫਨਾਏ ਹੋਏ ਸਨ ਉਹਨਾਂ ਦੀਆਂ ਕਬਰਾਂ ਦੇ ਉੱਤੇ ਸਿੱਲ ਲੱਗੀ ਹੋਈ ਸੀ, ਪੱਥਰ ਲੱਗੇ ਹੋਏ ਸਨ, ਕਿਸੇ ਦੀ ਉਮਰ ਲਿਖੀ ਹੋਈ ਸੀ 1 ਸਾਲ, ਕਿਸੇ ਦੀ 2, ਕਿਸੇ ਦੀ 3, 4, 5। ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ, ਬਾਬਾ ਜੀ ਇਸ ਨਗਰ ਦੇ ਵਿੱਚ ਕੇਵਲ ਤਾਂ ਕੇਵਲ ਛੋਟੇ ਬੱਚਿਆਂ ਨੂੰ ਹੀ ਮੌਤ ਆਉਂਦੀ ਹੈ, ਨੌਜਵਾਨ ਵੱਡੇ ਵਡੇਰਿਆਂ ਨੂੰ ਨਹੀਂ ਆਉਂਦੀ? ਗੁਰੂ ਨਾਨਕ ਸਾਹਿਬ ਜੀ ਸਮਝਾ ਸਕਦੇ ਸਨ ਉੱਥੋਂ ਭਾਈ ਮਰਦਾਨੇ ਨੂੰ ਸਾਰੀ ਗੱਲ, ਪਰ ਜਾ ਕੇ ਆਖਿਆ ਜਾਓ ਨਗਰ ਦੇ ਵਿੱਚ ਜਾਓ, ਤੇਰੇ ਸਵਾਲ ਦਾ ਜਵਾਬ ਉਸ ਨਗਰ ਦੇ ਵਿੱਚੋਂ ਮਿਲ ਜਾਏਗਾ। ਜਦੋਂ ਭਾਈ ਮਰਦਾਨਾ ਜੀ ਨਗਰ ਵਿੱਚ ਗਏ, ਪਿੰਡ ਵਿੱਚ ਗਏ, ਇੱਕ ਬੋਰਡ ਦੇ ਥੱਲੇ ਬਾਬੇ ਬਜ਼ੁਰਗ ਜਿਹੜੇ ਸਨ ਬੈਠੇ ਹੋਏ ਸਨ ਵੱਡੀ ਉਮਰ ਦੇ, ਉਹਨਾਂ ਨੂੰ ਵੇਖ ਕਰਕੇ ਭਾਈ ਮਰਦਾਨਾ ਜੀ ਹੈਰਾਨ ਹੋ ਗਏ। ਪੁੱਛਣਾ ਕੀਤਾ, ਬਾਬਾ ਜੀ ਤੁਹਾਡੇ ਸ਼ਮਸ਼ਾਨ ਘਾਟ ਦੇ ਵਿੱਚ ਜੋ ਮੈਂ ਵੇਖ ਕੇ ਆਇਆ ਹਾਂ, ਉਹ ਕਿਸੇ ਦੀ ਕਬਰ ਦੇ ਉੱਤੇ 1 ਸਾਲ, ਕਿਸੇ ਦੀ 2, ਕਿਸੇ ਦੀ 3, 4, 5, ਪਰ ਤੁਸੀਂ ਤਾਂ ਇੱਥੇ ਵੱਡੀ ਵੱਡੀ ਉਮਰ ਦੇ ਬਾਬੇ ਬਜ਼ੁਰਗ ਬੈਠੇ ਹੋ, ਤੁਹਾਨੂੰ ਕਿਸੇ ਨੂੰ ਮੌਤ ਨਹੀਂ ਆਉਂਦੀ? ਉਹਨਾਂ ਨੇ ਆਖਿਆ ਆਉਂਦੀ ਹੈ। ਫਿਰ ਕਹਿੰਦੇ ਤੁਹਾਡੇ ਉੱਥੇ ਪੱਥਰਾਂ ਤੇ ਉਸ ਉਮਰ ਦਾ ਕੋਈ ਨਿਰਣਾ ਕਿਉਂ ਨਹੀਂ ਕੀਤਾ, ਕੋਈ 60 ਸਾਲ ਦਾ, 70 ਦਾ, 80 ਦਾ? ਉਹ ਬਾਬਾ ਬਜ਼ੁਰਗ ਬੜਾ ਸਿਆਣਾ ਸੀ, ਹੱਸ ਪਿਆ, ਕਹਿੰਦੇ ਭਾਈ ਮਰਦਾਨਿਆ, ਅਸੀਂ ਇਸ ਨੂੰ ਉਮਰ ਨਹੀਂ ਮੰਨਦੇ ਜਿਹੜੀ ਤੂੰ ਗੱਲ ਕਹਿੰਦਾ ਹੈ। ਤੂੰ ਆਖਦਾ ਹੈ 60 ਸਾਲ, 70 ਸਾਲ, 80 ਸਾਲ, ਅਸੀਂ ਉਸ ਉਮਰ ਨੂੰ ਉਮਰ ਨਹੀਂ ਮੰਨਦੇ। ਤੁਸੀਂ ਕਿਸ ਉਮਰ ਨੂੰ ਉਮਰ ਮੰਨਦੇ ਹੋ ਬਾਬਾ ਜੀ? ਭਾਈ ਮਰਦਾਨੇ ਜੀ ਨੂੰ ਉਸ ਬਾਬੇ ਨੇ ਆਖਿਆ, ਭਾਈ ਮਰਦਾਨਿਆ, ਅਸੀਂ ਜਾਣ ਵਾਲੇ ਵਿਅਕਤੀ ਦਾ ਜਿਹੜਾ ਕਿੰਨਾ ਉਸਨੇ ਨਾਮ ਜਪਿਆ ਹੈ, ਕਿੰਨੀ ਉਸਨੇ ਸੰਗਤ ਕੀਤੀ ਹੈ, ਕਿੰਨਾ ਉਸਨੇ ਗੁਰੂ ਗੁਰੂ ਕੀਤਾ ਹੈ, ਉਹਦਾ ਸਾਰਾ ਹਿਸਾਬ ਕਿਤਾਬ ਲਾਈਦਾ ਹੈ। ਕਿਸੇ ਦਾ 70-80 ਸਾਲ ਚੋਂ ਕਿਸੇ ਦਾ 1 ਸਾਲ ਬਣਦਾ, ਕਿਸੇ ਦਾ 2, ਕਿਸੇ ਦਾ 3, ਕਿਸੇ ਦਾ 4, ਕਿਸੇ ਦਾ 5, ਵਾਸਤਵ ਵਿੱਚ ਅਸਲ ਉਮਰ ਉਹੀ ਆ, ਬਾਕੀ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਆ, ਬਾਕੀ ਦੀ ਉਮਰ ਉਮਰ ਨਹੀਂ ਹੈ, ਉਹੋ ਹੀ ਉਮਰ ਮੰਨੀ ਜਾਂਦੀ ਹੈ, ਉਹੋ ਹੀ ਵਕਤ ਸਹੀ ਮੰਨਿਆ ਜਾਂਦਾ ਹੈ ਜਿਹੜਾ ਅਸੀਂ ਗੁਰੂ ਦੀ ਯਾਦ ਵਿੱਚ ਬਤੀਤ ਕਰਦੇ ਹਾਂ। ਅੱਜ ਅਸੀਂ ਆਪਣੀਆਂ ਉਮਰਾਂ ਦਾ ਤਕਾਜ਼ਾ ਲਾਈਏ, ਸਤਿਗੁਰੂ ਜੀ ਦੀ ਬਾਣੀ ਅਨੁਸਾਰ ਆਪਾਂ ਅੱਜ ਸਮਝਣ ਦਾ ਯਤਨ ਕਰਨਾ ਕਿ ਸਾਨੂੰ ਜੀਵਨ ਦੇ ਵਿੱਚ ਬਚਪਨ ਮਿਲਿਆ, ਸਾਨੂੰ ਜਵਾਨੀ ਮਿਲੀ, ਸਾਨੂੰ ਬੁਢੇਪਾ ਮਿਲਿਆ। ਕਰਮਾਂ ਵਾਲੇ ਹਨ ਉਹ ਜਿਹਨਾਂ ਨੂੰ ਇਹ 3 ਅਵਸਥਾ ਮਿਲਦੀਆਂ ਨੇ। ਕਈਆਂ ਨੂੰ ਤਾਂ ਜੰਮਣਾ ਵੀ ਨਸੀਬ ਨਹੀਂ ਹੁੰਦਾ, ਮਾਤਾ ਦੇ ਗਰਭ ਦੇ ਵਿੱਚ ਹੀ ਉਹ ਆਪਣੀ ਜੀਵਨ ਲੀਲਾ ਖਤਮ ਕਰ ਲੈਂਦੇ ਨੇ। ਕਈਆਂ ਨੂੰ ਬਚਪਨ ਮਿਲਿਆ, ਜਵਾਨੀ ਨਹੀਂ ਮਿਲੀ, ਕਈਆਂ ਨੂੰ ਜਵਾਨੀ ਮਿਲੀ, ਬੁਢੇਪਾ ਨਹੀਂ ਮਿਲਿਆ, ਕਈਆਂ ਨੂੰ ਬੁਢੇਪਾ ਮਿਲਿਆ, ਬਚਪਨ ਵੀ ਮਿਲਿਆ, ਜਵਾਨੀ ਵੀ ਮਿਲੀ, ਬੁਢੇਪਾ ਵੀ ਮਿਲਿਆ। 12 ਬਰਸ ਬਾਲਪਨ ਬੀਤੇ, 20 ਵਰਸ਼ ਕਸ਼ ਤਪ ਨਾ ਕੀਓ, तीस वर्ष कश देव ना पूजै फिर पछताना बिरद पयो मेरी मेरी करते जन्म गयो। की कीता मैं मेरी दी रट ला रखी, मेरी कोठी मेरी कार मेरी जमीन मेरे धियां पुत्र मेरा 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 कर दे मर गए जिन्होंने तेरा 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 किया वो तर गए। हे वाहिगुरु सब कुछ तेरा है। उन्होंने कह दिता जिन्होंने समझ आ गई मेरा मुझ में किश नहीं जो किश है सो तेरा। जेड़ा कहंदे महाराज सब कुछ तेरा ही है मेरा मुझ में कुछ नहीं है, जेड़ा मेरा मेरा करके वो मर गए जिन्होंने तेरा तेरा किया। वाहिगुरु ए तेरा तन भी तेरा मन भी तेरा धन भी तेरा, पर असी कहने ये तन भी मेरा ये धन भी मेरा ये मन भी मेरा। जिन्होंने आख्या वाहिगुरु जी ये तन तेरा है उन्होंने तन गुरु नूं समर्पित कर दिता। जिन्होंने आख्या गुरु साहब जी ये धन तेरा है उन्होंने धन गुरु नूं समर्पित कर दिता। जिन्होंने आख्या वाहिगुरु जी ये मन तेरा है उन्होंने मन गुरु नूं समर्पित कर दिता ते आख दिता तन मन धन सब सौंप गुरु को। जिन्होंने गुरु नूं सौंप दिता तन ये तन गुरु का हो गया। हुण केसगढ़ साहब की धरती से भाई दया सिंह ने आख्या महाराज ये तन मेरा नहीं हुण तेरा है। ते जिन्होंने गुरु गोबिंद सिंह जी ने यह तन दे दिता ते फिर उस तन का उसने की बना दिता। ये मन ये धन असी मैं मेरी भी रट लाई हुई है। ये तन भी मेरा है इस करके मेरा तन है इनू मैं जिथे मर्जी लैके जावा, इनू मैं क्लबां दे विच ले जावा, इन्हां नू मैं पब्बां दे विच ले जावा, ये मेरा है। जिन्ना चक्कर मेरा है ये क्लबां विच जाएगा नाइट क्लबां विच जाएगा। जदों ये गुरु का बन गया फिर उत्थे नहीं जाएगा फिर संगत विच आएगा। जिन्होंने तन गुरु नूं समर्पित कर दिता बैठे ने गुरु ग्रंथ साहब की हजूरी दे विच, जिन्होंने मन गुरु नूं समर्पित कर दिता है, जिहड़े ये कहंदे हैं मन मेरा है ते साध संगत जी वो फिर कहंदे है वो कुछ खावांगे जो मन कहंदा है वो कुछ पावांगे जो मन कहंदा है। जिहड़े अपने मन दे आशे अनुसार खांदे ने मन दे आशे अनुसार पांदे ने उन्होंने मन गुरु नूं नहीं सौंपिया। जिन्होंने मन गुरु नूं दे दिता है वह कहिंदे खावांगे तां जरूर पर वह कुछ खावांगे जिस खाण नूं साडा गुरु साडी आग्या करदा है। ते गुरु की आखदा है, गुरु आखदा मेरे बच्चे हो मेरी मेरे धीओ पुत्रो तुसी मेरे बच्चे हो। कदे कोई मां अपने बच्चे नूं बिख दिंदी है, कदे मां अपने बच्चे नूं कहंदी है कि बच्चा वह कुछ खा लै जिहदे खाण दे नाल तू रोगी बन जावे तैनूं रोग लग जाण। ते जदों मन गुरु नूं दे दिता गुरु आखदा है जित खादे तन पीड़िए मन मैं चले बेकार बाबा होर खाणा खुशी खुआर। मेरा बच्चा वेखी किते वह कुछ ना खा बैठी वह कुछ ना पी बैठी जिहदे खाण पीण दे नाल तेरा शरीर रोगी हो जावे। जिन्होंने मन दे दिता है वह कहंदे हन असी खावांगे भी, जिन्होंने मन नहीं दिता वह कहंदे खावांगे मन पाउंदा पावांगे जग पाउंदा। जिहड़े मन पाउंदा खांदे ने ते जग पाउंदा पाउंदे ने अज उन्हां दी दशा वेख लो किहो जी है। जिहड़े कहंदे असी पावांगे भी ते खावांगे भी वह कुछ पावांगे वह कुछ खावांगे जिस नूं खाण दी मेरा गुरु इजाजत दवे वह कुछ पावांगे जिहड़े पाउण दी मेरा गुरु इजाजत दवे। खावांगे भी गुरु पाउंदा पावांगे भी गुरु नूं पाउंदा। इस करके जिन्होंने मन सौंपिया धन सौंप देना गुरु नूं। गुरमत मार तंड विच भाई कांसे नाभा जी ने जिक्र किया गुरु नूं तन किवें सौंपना गुरु नूं मन किवें सौंपना गुरु नूं धन किवें सौंपना। धन गुरु का दिता होया है साडा नहीं है। असी मंगते बन बन के झोलियां अड अड के इतों धन प्राप्त किया गुरु को मंग के ले गए हैं। तुहाडा अपना बच्चा तुहाडे कोल पैसे लैके जाए कि पिता जी मां जी मैनू पैसे दो तो उन्होंने पैसों का वह नशा करता फिरे ਤੇ ਤੁਸੀਂ ਕੀ ਉਸ ਬੱਚੇ ਨੂੰ ਚੰਗਾ ਸਮਝੋਗੇ? ਇਵੇਂ ਹੀ ਹੈ ਸਾਡੀ ਹਾਲਤ। ਅਸੀਂ ਆਪਣੇ ਗੁਰੂ ਦੇ ਕੋਲੋਂ ਧਨ ਮੰਗਿਆ ਤੇ ਗੁਰੂ ਨੇ ਉਹ ਸਾਨੂੰ ਧਨ ਦਿੱਤਾ ਹੈ ਤੇ ਗੁਰੂ ਦਾ ਦਿੱਤਾ ਹੋਇਆ ਧਨ ਸਾਡੇ ਕੋਲ ਹੈ ਤੇ ਸਾਧਸੰਗ ਜੀ ਜਿਹੜੇ ਅਸੀਂ ਨਸ਼ੇ ਦੇ ਉੱਤੇ ਸ਼ਰਾਬਾਂ ਦੀਆਂ ਬੋਤਲਾਂ ਖਰੀਦਦੇ ਹਾਂ ਕਿਹਦੇ ਧਨ ਦੀਆਂ ਹੈ? ਇਹ ਗੁਰੂ ਦੇ ਦਿੱਤੇ ਹੋਏ ਧਨ ਦੀਆਂ ਹੈ। ਕਿਹੜਾ ਸਾਡਾ ਐਸਾ ਵਿਆਹ ਹੈ ਜਿਸ ਵਿਆਹ ਦੇ ਵਿੱਚ ਨਸ਼ਾ ਨਹੀਂ ਵਰਤਿਆ ਜਾਂਦਾ? ਕਿਹੜੇ ਪੈਸੇ ਦਾ ਲੈ ਕੇ ਆਏ ਹਾਂ? ਗੁਰੂ ਦੇ ਦਿੱਤੇ ਹੋਏ ਧਨ ਦਾ। ਉਹ ਗੁਰੂ ਦੇ ਦਿੱਤੇ ਹੋਏ ਧਨ ਦੇ ਨਾਲ ਜੇ ਕੋਈ ਤੁਹਾਡਾ ਬੱਚਾ ਤੁਹਾਡੇ ਕੋਲ ਪੈਸੇ ਲੈ ਜਾਵੇ, ਉਹ ਨਾਈ ਦੀ ਦੁਕਾਨ ਤੇ ਬੈਠ ਕਰਕੇ ਕੇਸਾਂ ਦੀ ਰੋਮਾਂ ਦੀ ਬੇਅਦਬੀ ਕਰਕੇ ਆ ਜਾਵੇ, ਤੁਸੀਂ ਕਿੰਨਾ ਕੁ ਚੰਗਾ ਸਮਝੋਗੇ? ਇਹ ਗੁਰੂ ਦਾ ਦਿੱਤਾ ਹੋਇਆ ਧਨ ਹੈ। ਗੁਰੂ ਦਾ ਦਿੱਤੇ ਹੋਏ ਧਨ ਦੇ ਨਾਲ ਜਦੋਂ ਅਸੀਂ ਆਪਣੇ ਕੇਸਾਂ ਦੀ ਬੇਅਦਬੀ ਕਰਦੇ ਹਾਂ, ਨਾਈਆਂ ਨੂੰ ਪੈਸੇ ਦਿੰਦੇ ਹਾਂ, ਰੋਮਾਂ ਦੀ ਬੇਅਦਬੀ ਕਰਦੇ ਹਾਂ, ਸਾਧ ਸੰਗਤ ਜੀ ਗੁਰੂ ਸਾਡਾ ਖੁਸ਼ ਹੋਏਗਾ ਕਿ ਪੁੱਤਰਾ ਮੇਰੇ ਪੈਸੇ ਮੈਂ ਤੈਨੂੰ ਇਸ ਕਰਕੇ ਦਿੱਤੇ ਸੀ, ਇਸ ਧਨ ਦੇ ਨਾਲ ਤੂੰ ਸੇਵਾ ਕਰਦਾ, ਲੋੜਵੰਦ ਦੀ ਮਦਦ ਕਰਦਾ, ਗੁਰੂ ਕੇ ਲੰਗਰਾਂ ਵਿੱਚ ਕੋਈ ਹਿੱਸਾ ਪਾਉਂਦਾ, ਕੜਾਹ ਪ੍ਰਸ਼ਾਦ ਦੀ ਕੋਈ ਦੇਗ ਕਰਾਉਂਦਾ, ਮੈਂ ਖੁਸ਼ ਵੀ ਹੁੰਦਾ। ਇਸ ਕਰਕੇ ਆਓ ਅੱਜ ਸਾਰੇ ਇਕੱਤਰਿਤ ਹੋਈਏ। ਉਹ ਜਿਹੜਾ ਮਿਸ਼ਨ ਸਾਨੂੰ ਸਤਿਗੁਰੂ ਜੀ ਨੇ ਦਿੱਤਾ ਹੈ ਕਿ ਭਾਈ ਸਾਡਾ ਜੀਵਨ ਜਿਹੜਾ ਹੈ ਉਸ ਵਿੱਚ ਅੱਜ ਸਾਨੂੰ ਅੰਮ੍ਰਿਤ ਜਿਹੜਾ ਹੈ ਕੌੜਾ ਲੱਗਣ ਲੱਗ ਪਿਆ ਹੈ ਤੇ ਜ਼ਹਿਰ ਜਿਹੜਾ ਹੈ ਉਹ ਸਾਨੂੰ ਮਿੱਠਾ ਲੱਗਣ ਲੱਗ ਪਿਆ ਹੈ। ਜ਼ਹਿਰ ਦੇ ਬਾਹਰ ਨਸ਼ੇ ਦੀਆਂ ਬੋਤਲਾਂ, ਉਹਦੇ ਬਾਹਰ ਲਿਖਿਆ ਹੁੰਦਾ ਹੈ ਇਹ ਪੀਣੀ ਸਿਹਤ ਲਈ ਹਾਨੀਕਾਰਕ ਹੈ, ਵੇਖ ਲਿਓ ਤੁਸੀਂ, ਤੇ ਲਿਖਿਆ ਇੰਨੇ ਬਰੀਕ ਅੱਖਰਾਂ ਨਾਲ ਹੁੰਦਾ ਹੈ ਕਿ ਆਮ ਬੰਦਾ ਉਹਨੂੰ ਪੜ੍ਹ ਹੀ ਨਾ ਸਕੇ ਕਿ ਇਹ ਪੀਣੀ ਸਿਹਤ ਲਈ ਹਾਨੀਕਾਰਕ ਹੈ। ਤੇ ਅੰਮ੍ਰਿਤ ਦੇ ਬਾਰੇ ਲਿਖਿਆ ਹੈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਉਹ ਅੰਮ੍ਰਿਤ ਛਕੋ ਖੰਡੇ ਬਾਟੇ ਦੀ ਪੌਣ ਪੀਓ, ਸਦੀਵੀ ਕਾਲ ਵਾਸਤੇ ਜੀਂਦੇ ਰਹੋਗੇ। ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ, ਫਿਰ ਮਰਦਾ ਬਹੁਤ ਜਵਾਇਆ ਰਾਮ। ਅੰਮ੍ਰਿਤ ਚੋਇਆ, ਜਿਹਨਾਂ ਨੇ ਆਪਣੀ ਰਸਨਾ ਦੇ ਉੱਤੇ ਅੰਮ੍ਰਿਤ ਚੁਆ ਲਿਆ ਉਹ ਮਰਦੇ ਮਰਦੇ ਬਚ ਗਏ, ਜਿਹਨਾਂ ਨੇ ਨਸ਼ੇ ਰੱਖ ਲਏ ਉਹ ਬਚਦੇ ਬਚਦੇ ਵੀ ਮਰ ਗਏ। ਇਸ ਕਰਕੇ ਮੈਂ ਬੇਨਤੀ ਕਰਨੀ ਹੈ ਕਿ ਸਤਿਗੁਰੂ ਜੀ ਅੱਜ ਸਾਨੂੰ ਸਮਝਾ ਰਹੇ ਨੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਕੀ ਬਿਬੇ ਨੈਨੋ ਡੇਠੀ। ਮੈਂ ਕਹਿੰਦੇ ਇਹਨਾਂ ਅੱਖਾਂ ਦੇ ਨਾਲ ਵੇਖਿਆ, ਮਾਇਆ ਵਿਹੜੀ ਮਨੁੱਖ ਜਿਹੜੇ ਨੇ ਉਹਨਾਂ ਨੂੰ ਅੰਮ੍ਰਿਤ ਤਾਂ ਕੌੜਾ ਲੱਗਦਾ, ਅੰਮ੍ਰਿਤ ਕੌੜਾ ਲੱਗਦਾ, ਤੇ ਜਿਹੜੀ ਜ਼ਹਿਰ ਆ ਨਸ਼ੇ ਆ ਉਹ ਉਹਨਾਂ ਨੂੰ ਮਿੱਠੇ ਲੱਗਦੇ ਨੇ। ਇਸ ਕਰਕੇ ਦੌੜ ਦੌੜ ਕੇ ਜਾਂਦੇ ਉਸ ਪਾਸਿਆਂ ਨੂੰ। ਆਓ ਜੀਵਨ ਦਾ ਕੀ ਮਨੋਰਥ ਹੈ ਭਗਤ ਕਬੀਰ ਸਾਹਿਬ ਜੀ ਸਾਨੂੰ ਅੱਜ ਦੇ ਇਸ ਵਿਸ਼ੇ ਵਿੱਚ ਸਮਝਾਉਣਾ ਕਰਦੇ ਹਨ।
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ।
ਹੁਣ ਭਗਤ ਕਬੀਰ ਸਾਹਿਬ ਜੀ ਸਾਨੂੰ ਉਪਦੇਸ਼ ਕਰਦੇ ਨੇ ਕੀ ਕਰਨਾ ਹੈ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ
ਸਿਮਰ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ
ਰਾਮ ਸਿਮਰ ਭਾਈ, ਰਾਮ ਸਿਮਰ ਭਾਈ,
ਰਾਮ ਸਿਮਰ ਭਾਈ, ਰਾਮ ਸਿਮਰ ਭਾਈ।
ਵਾਹਿਗੁਰੂ 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 ਵਾਹਿਗੁਰੂ,
ਵਾਹਿਗੁਰੂ 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 ਵਾਹਿਗੁਰੂ,
ਰਾਮ ਸਿਮਰ ਰਾਮ ਸਿਮਰ ਰਾਮ ਸਿਮਰ। ਬਾਰੰਬਾਰ ਬਾਰ ਪ੍ਰਭ ਜਪੀ ਹੈ, ਬਾਰੰਬਾਰ ਬਾਰ ਬਾਰ, ਇੱਕ ਵਾਰ ਵੀ ਕਹਿ ਸਕਦੇ ਸਨ, ਦਿਲ ਕਰਾਇਆ ਹੈ ਕਿ ਭਾਈ ਸਿਮਰ ਇਹਦੇ ਵਗੈਰ ਗੱਲ ਨਹੀਂ ਜੇ ਬਣਨੀ, ਇਹਦੇ ਵਗੈਰ ਗੱਲ ਨਹੀਂ ਬਣਨੀ, ਇਹਦੇ ਵਗੈਰ ਗੱਲ ਨਹੀਂ ਬਣਨੀ। ਮੇਰੇ ਭਰਾਵਾ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਮੇਰੇ ਮਿੱਤਰਾਂ, ਮੇਰੇ ਦੋਸਤਾਂ, ਭਾਈ ਔਰ ਗੁਰੂ ਸਾਹਿਬ ਜੀ ਭਰਾ ਕਹਿ ਰਹੇ ਨੇ ਸਾਨੂੰ। ਅੱਜ ਤਾਂ ਭਰਾ ਭਰਾ ਨੂੰ ਕੋਈ ਭਰਾ ਨਹੀਂ ਕਹਿੰਦਾ, ਗੁਰੂ ਸਾਹਿਬ ਜੀ ਕਹਿੰਦੇ ਮੇਰੇ ਭਰਾਵਾ, ਮੈਂ ਤੇਰੇ ਕੋਲ ਕੁਝ ਨਹੀਂ ਹੋਰ ਕਰਾਉਣਾ, ਬਸ ਰਾਮ ਸਿਮਰ, ਰਾਮ ਸਿਮਰ। ਤੇ ਮਨ ਅੱਗੇ ਆਖਦਾ ਹੈ ਕਿ ਜੇ ਨਾ ਸਿਮਰੇਗਾ ਤੇ ਫਿਰ ਕੀ ਹੋਏਗਾ। ਸਤਿਗੁਰੂ ਜੀ ਸਮਝਾਉਣਾ ਕਰਦੇ ਹਨ,
ਰਾਮ ਨਾਮ ਸਿਮਰਨ ਦਿਨ ਬੂਡ ਤੇ ਅਧਿਕਾਈ।
ਕਬੀਰ ਸਾਹਿਬ ਜੀ ਕਹਿੰਦੇ ਭਰਾਵਾ ਜੇ ਨਹੀਂ ਸਿਮਰੇਗਾ ਨਾ ਤੇਰਾ ਨੁਕਸਾਨ ਹੋ ਜਾਣਾ। ਤਿਤ ਸਰਵਰੜੇ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹੀਂ ਕੀਆ, ਪੰਕਜ ਮੋਹ ਪੱਗ ਨਹੀਂ ਚੱਲ, ਹਮ ਦੇਖਾ ਤਹਿ ਡੁੱਬੀ ਅਲੇ। ਕਹਿੰਦੇ ਮੈਂ ਬੜੇ ਡੁੱਬਦੇ ਵੇਖੇ ਨੇ, ਸਮੁੰਦਰ ਦੇ ਵਿੱਚ ਇੰਨੇ ਬੰਦੇ ਡੁੱਬ ਕੇ ਨਹੀਂ ਮਰੇ, ਨਸ਼ਿਆਂ ਦੇ ਸਮੁੰਦਰ ਦੇ ਵਿੱਚ ਇੰਨੇ ਬੰਦੇ ਡੁੱਬ ਕੇ ਨਹੀਂ ਮਰੇ ਜਿੰਨੇ ਪਰਮਾਤਮਾ ਦੇ ਨਾਮ ਤੋਂ ਬਗੈਰ ਡੁੱਬ ਕੇ ਮਰ ਗਏ ਨੇ। ਕਬੀਰ ਸਾਹਿਬ ਜੀ ਕਹਿੰਦੇ ਰਾਮ ਸਿਮਰ ਪਛਤਾਹੇਗਾ ਮਨ, ਤੈਨੂੰ ਪਛਤਾਉਣਾ ਪੈਣਾ। ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ, ਅੱਜ ਤਾਂ ਕੱਲ ਦੀ ਗੱਲ ਹੈ। ਕਾਹਦਾ ਗਰਬ ਕਰਦਾ ਹੈ, ਕਾਹਦਾ ਮਾਨ ਕਰਦਾ ਹੈ, ਧਨ ਜੋਗਨ ਕਾ ਗਰਬ ਨਾ ਕੀਜੇ, ਕਾਗਜ਼ ਜਿਉਂ ਗਲ ਜਾਏਗਾ। ਸਿਮਰਨ ਭਜਨ ਦਇਆ ਨੇ ਕੀਨੀ, ਤੋ ਮੁੱਖ ਚੋਟਾਂ ਖਾਏਗਾ, ਉਹ ਮੂੰਹ ਤੇ ਚਪੇੜਾਂ ਪੈਣੀਆਂ ਨਾ। ਜਿਹੜੇ ਮੂੰਹ ਨੇ ਸਿਮਰਨ ਨਹੀਂ ਕੀਤਾ, ਜਿਹੜਾ ਬੱਚਾ ਸਕੂਲ ਦੇ ਦਿੱਤੇ ਹੋਏ ਅਧਿਆਪਕ ਦਾ ਕੰਮ ਘਰੋਂ ਵਾਪਸ ਕਰਕੇ ਨਾ ਆਵੇ, ਉਹਨੂੰ ਕਿਤੇ ਸ਼ਾਬਾਸ਼ ਮਿਲਦੀ ਹੈ? ਅਧਿਆਪਕ ਕੀ ਕਰਦਾ, ਉਹਦੇ ਮੂੰਹ ਤੇ ਚਪੇੜਾ ਮਾਰਦਾ ਹੈ ਕਿ ਤੈਨੂੰ ਮੈਂ ਹੋਮਵਰਕ ਦਿੱਤਾ ਸੀ। ਸੱਚ ਜਾਣੇ ਹੋ, ਅਸੀਂ ਵੀ ਉਸ ਕਾਲਪੁਰ ਪਰਮਾਤਮਾ ਦੇ ਘਰ ਤੋਂ ਆਏ ਹਾਂ ਤੇ ਕੁਝ ਹੋਮਵਰਕ ਲੈ ਕੇ ਆਏ ਹਾਂ। ਜਿਹੜਾ ਪਰਮਾਤਮਾ ਦਾ ਦਿੱਤਾ ਹੋਇਆ ਹੋਮਵਰਕ ਹੈ ਨਾ, ਉਹ ਅਸੀਂ ਕੀਤਾ ਹੀ ਨਹੀਂ, ਤੇ ਜਦੋਂ ਕੀਤਾ ਹੀ ਨਹੀਂ ਤੇ ਵਾਪਸ ਜਾਵਾਂਗੇ। ਸਿਮਰਨ ਭਜਨ ਦਇਆ ਨੇ ਕੀਨੀ, ਤੋ ਮੁੱਖ ਚੋਟਾਂ ਖਾਏਗਾ। ਧਰਮ ਰਾਏ ਜਬ ਲੇਖਾ ਮੰਗੇ, ਤੋ ਕਿਆ ਮੁੱਖ ਲੈ ਕੇ ਜਾਏਗਾ, ਕਿਹੜਾ ਮੂੰਹ ਲੈ ਕੇ ਜਾਵਾਂਗੇ ਤੇ ਕਿਹੜਾ ਲੈ ਕੇ ਆਏ ਸੀ, ਆਏ ਕਿਹੜਾ ਲੈ ਕੇ ਸੀ ਤੇ ਚੱਲੇ ਕਿਹੜਾ। ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਾਹ ਬੈਸਣ ਨਾਹੀ ਜਾਏ। ਜਿਹੜਾ ਅਸੀਂ ਮੂੰਹ ਲੈ ਕੇ ਆਏ ਸਾਂ, ਜਦੋਂ ਲੈ ਕੇ ਆਏ ਸਾਂ, ਕਿਸੇ ਨੇ ਮੂੰਹ ਸਾਡਾ ਢੱਕਿਆ ਸੀ? ਕਿਉਂ? ਕਿਉਂਕਿ ਮੂੰਹ ਬੜਾ ਵਧੀਆ ਸੀ, ਸਾਫ਼ ਸੁਥਰਾ ਸੀ, ਦਾਗਾਂ ਤੋਂ ਬਗੈਰ ਸੀ, ਪਰ ਜਦੋਂ ਚੱਲੇ ਆ ਸਾਡਾ ਮੂੰਹ ਢੱਕ ਦਿੱਤਾ। ਮੂੰਹ ਢੱਕ ਕੇ ਲਿਜਾਂਦੇ ਹੈ, ਕਿਉਂ ਢੱਕ ਦਿੱਤਾ ਜਾਂਦਾ ਹੈ? ਕਿ ਦਿਖਾਉਣ ਜੋਗਾ ਹੀ ਨਹੀਂ ਰਹਿ ਗਿਆ, ਨਾ ਹੀ ਕੋਈ ਦੇਖਦਾ, ਡਰ ਲੱਗਦਾ ਮੂੰਹ ਦੇਖਣ ਨੂੰ। ਕਿਸੇ ਨੂੰ ਕਹੀਏ ਨਾ ਮੂੰਹ ਦੇਖ ਲਓ, ਕਹਿੰਦਾ ਨਾ ਨਾ, ਉਹੋ ਹੀ ਮੂੰਹ ਹੈ ਜਿਹੜਾ ਅਸੀਂ ਲੈ ਕੇ ਆਏ ਸੀ ਚੁੰਮਦੇ ਸੀਗੇ, ਉਹੋ ਹੀ ਮੂੰਹ ਹੈ ਜਿਹਨੂੰ ਅੱਜ ਢੱਕ ਦਿੱਤਾ। ਧਰਮ ਰਾਏ ਜਦ ਲੇਖਾ ਮੰਗੇ, ਤੋ ਕਿਆ ਮੁੱਖ ਲੈ ਕੇ ਜਾਏਗਾ, ਕਹਿਤ ਕਬੀਰ ਸੁਨੋਰੇ ਸੰਤੋ, ਸਾਧ ਸੰਗਤ ਤਰ ਜਾਏਗਾ, ਤਰ ਜਾਏਗਾ। ਸਾਧ ਸੰਗਤ ਕਰਿਆ ਕਰ, ਨਾਮ ਸਿਮਰਨ ਕਰਿਆ ਕਰ। ਕਬੀਰ ਸਾਹਿਬ ਜੀ ਕਹਿੰਦੇ ਤਰ ਜਾਏਗਾ ਜੇ ਸਾਧ ਸੰਗਤ ਕਰੇਗਾ, ਪਰ ਮੈਂ ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਿਕਾਈ। ਬਹੁਤ ਵੇਖੇ ਨੇ ਮੈਂ ਸੰਸਾਰ ਦੇ ਉੱਤੇ, ਜਿਹੜਾ ਪਰਮਾਤਮਾ ਦਾ ਨਾਮ ਨਹੀਂ ਜਪਦੇ ਤੇ ਉਹ ਵਿਸ਼ੇ ਵਿਕਾਰਾਂ ਨਸ਼ਿਆਂ ਦੇ ਸਮੁੰਦਰ ਵਿੱਚ ਡੁੱਬ ਗਏ ਨੇ। ਰਾਮ ਦੇ ਕਰਕੇ ਸਮਝਾਉਂਦੇ ਹਨ,
ਸੁਧ ਦੇਹ ਗਰੇ ਸੰਪਤ ਸੁਖਦਾਈ।
ਬਸ ਇਹਨਾਂ ਦੇ ਨਾਲ ਲੱਗਿਆ ਹੋਇਆ, ਬਨਤਾ ਇਸਤਰੀ ਸੁੱਤ ਪੁੱਤਰ, ਦੇਹ ਸਰੀਰ ਨੂੰ ਸ਼ਿੰਗਾਰਨ ਦੇ ਵਿੱਚ ਲੱਗਿਆ ਹੋਇਆ, ਘਰ ਬਣਾਉਂਦਾ ਫਿਰਦਾ ਹੈ, ਇੱਕ ਮੰਜ਼ਿਲ ਬਣ ਗਈ, ਦੋ ਮੰਜ਼ਿਲ, ਤਿੰਨ, ਚੌਥੀ। ਕਈ ਵਾਰੀ ਤਾਂ ਇਸ ਤਰ੍ਹਾਂ ਦਾ ਮੌਕਾ ਵੀ ਆਉਂਦਾ, ਕੋਠੀ ਬਣ ਰਹੀ ਹੁੰਦੀ ਹੈ, ਬੰਦਾ ਤੁਰਦਾ ਬਣਦਾ ਤੇ ਕਹਿੰਦੇ ਆ ਯਾਰ ਵਸਣਾ ਵੀ ਨਸੀਬ ਨਹੀਂ ਹੋਇਆ, ਏਦਾਂ ਦੀ ਵੀ ਗੱਲ ਬਣ ਜਾਂਦੀ ਹੈ। ਉਹ ਜਿਹੜੀ ਇਸਤਰੀ ਜਿਹਦੇ ਵਾਸਤੇ ਅਸੀਂ ਸਾਰੀ ਜ਼ਿੰਦਗੀ ਦਾ ਤੇ ਲਾ ਦਿੱਤੀ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁੱਖ ਸਿਉਂ ਸਭ ਹੀ ਜਗ ਫਾਂਦਿਓ, ਕੋ ਕਾਹੋ ਕੋ ਨਾਹੀ, ਘਰ ਕੀ ਨਾਰ ਬਹੁਤ ਹਿੱਤ ਜਾ ਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਉਹ ਵੀ ਪਰੇ ਚੱਲ ਗਈ ਕਿ ਮੈਂ ਨਹੀਂ ਬਹਿਣਾ ਇਹਦੇ ਇਕੱਲੇ ਲਾਗੇ। ਸਤਿਗੁਰੂ ਜੀ ਭਗਤ ਕਬੀਰ ਸਾਹਿਬ ਜੀ ਸਮਝਾ ਰਹੇ ਨੇ, ਸੁੱਤ ਧੀਆਂ ਪੁੱਤਰਾਂ ਵਾਸਤੇ ਜ਼ਿੰਦਗੀ ਸਾਰੀ ਖਰਾਬ ਕਰ ਦਿੱਤੀ, ਸਾਰੀ ਦਾਲ ਆ ਦਿੱਤੀ, ਸਾਰੀ ਜ਼ਿੰਦਗੀ ਬੱਚਿਆਂ ਵਾਸਤੇ ਇਹਨਾਂ ਦੀ ਪਾਲਣਾ ਪੋਸ਼ਣਾ ਕਰਦਾ ਰਿਹਾ, ਪਰ ਜਦੋਂ ਤੇਰੀ ਪਾਲਣਾ ਪੋਸ਼ਣਾ ਕਰਨ ਦਾ ਸਮਾਂ ਆਇਆ ਤੇ ਸਾਰੇ ਜਵਾਬ ਦੇ ਗਏ, ਸਭ ਭੱਜ ਗਏ। ਦੇਹੇ ਇਹ ਸਰੀਰ ਨੂੰ ਸ਼ਿੰਗਾਰਦਾ ਰਿਹਾ, ਇਹਦੇ ਵਾਸਤੇ ਇਹਦੀ ਸੰਭਾਲ ਕਰਦਾ ਰਿਹਾ। ਠੀਕ ਹੈ ਇੱਕ ਘੋੜੀ ਹੈ, ਸਰੀਰ ਇੱਕ ਘੋੜੀ, ਇਹਦੇ 'ਤੇ ਇੱਕ ਸਵਾਰ ਆ ਜੀਵ ਰੂਪੀ ਆਤਮਾ, ਅਤੇ ਜੇ ਕੋਈ ਬੰਦਾ ਘੋੜੇ ਨੂੰ ਪੁੱਠੇ ਪਾਈ ਜਾਵੇ, ਘੋੜੇ ਨੂੰ ਪੁੱਠੇ ਪਾਈ ਜਾਵੇ ਅਤੇ ਜਿਹੜਾ ਉੱਤੇ ਸਵਾਰ ਉਹਦੇ ਵੱਲ ਵੇਖੇ ਹੀ ਨਾ, ਅਤੇ ਫਿਰ ਕੀ ਬਣੇਗਾ? ਦੋਨਾਂ ਚੀਜ਼ਾਂ ਦਾ ਹੋਣਾ ਜ਼ਰੂਰ ਹੈ। ਜੇ ਆਪਣੀ ਸਿਹਤ ਦਾ ਆਪਣੀ ਜੀਵ ਰੂਪੀ ਆਤਮਾ ਨੂੰ ਭੋਜਨ ਦੇਈ ਜਾਵੇ ਅਤੇ ਘੋੜੀ ਦੀ ਸੰਭਾਲ ਨਾ ਕਰੇ, ਫਿਰ ਵੀ ਗੱਲ ਔਖੀ ਹੈ। ਸਤਿਗੁਰੂ ਇਸ ਕਰਕੇ ਸਮਝਾਉਂਦੇ ਹਨ, ਸੰਪਤ ਸੁਖਦਾਈ, ਇਹ ਮਾਇਆ ਦੇ ਵਿੱਚ, ਇਹ ਧੰਨ ਦੌਲਤ ਪਦਾਰਥਾਂ ਦੇ ਵਿੱਚ ਇਹਨਾਂ ਨੂੰ ਤੂੰ ਸੁੱਖ ਸਮਝੀ ਬੈਠਾ ਹੈ, ਇਹਨਾਂ ਵਿੱਚੋਂ ਤੈਨੂੰ ਸੁੱਖ ਨਹੀਂ ਮਿਲਣਾ, ਕਿਸੇ ਨੇ ਤੈਨੂੰ ਸੁੱਖ ਨਹੀਂ ਦੇਣਾ, ਇਹਨਾਂ ਵਿੱਚ ਉੱਤੇ ਦੁੱਖ ਤਾਂ ਆ ਸਕਦੇ ਹਨ ਪਰ ਸੁੱਖ ਨਹੀਂ। ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀ ਆ ਸੰਸਾਰ, ਉਹ ਸੰਸਾਰ ਵਿੱਚ ਸਾਰਿਆਂ ਤੋਂ ਸੁਖੀ ਮਨੁੱਖ ਕੌਣ ਹੈ? ਜਿਹਦਾ ਪਰਿਵਾਰ ਵੱਡਾ ਪੁੱਛ ਲਓ ਉਹਨਾਂ ਨੂੰ ਜਾ ਕਰਕੇ, ਜਿਹਨਾਂ ਦੇ ਘਰ ਵੱਡੇ ਆ ਪੁੱਛ ਲਓ ਉਹਨਾਂ ਨੂੰ ਜਾ ਕੇ, ਜਿਹਨਾਂ ਕੋਲ ਪੈਸੇ ਵੱਡੇ ਬਹੁਤ ਆ ਉਹਨਾਂ ਨੂੰ ਪੁੱਛ ਲਓ ਜਾ ਕੇ, ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ, ਫਿਰ ਸੁਖੀ ਕੌਣ ਹੈ? ਹਰ ਕਾ ਸਿਮਰਨ ਜੋ ਕਰੇ, ਹਰ ਕਾ ਸਿਮਰਨ ਜੋ ਕਰੇ,
ਸਿਮਰਨ ਜੋ ਕਰੇ ਹਰ ਕਾ,
ਕਬੀਰ ਹਰ ਕਾ ਸਿਮਰਨ ਜੋ ਕਰੇ, ਹਰ ਕਾ ਸਿਮਰਨ ਜੋ ਕਰੇ,
ਹਰ ਕਾ ਸਿਮਰਨ ਜੋ ਕਰੇ, ਹਰ ਕਾ ਸਿਮਰਨ ਜੋ ਕਰੇ,
ਵਾਹਿਗੁਰੂ 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 ਵਾਹਿਗੁਰੂ,
ਵਾਹਿਗੁਰੂ 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 ਵਾਹਿਗੁਰੂ,
ਸਿਮਰ 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 ਸੁਖ ਪਾਵ, ਕਲ ਕਲੇਸ਼ ਤਨ ਮਾਹੇ ਮਿਟਾਵ, ਸਿਮਰੋ ਜਾਸ ਬਿਸੰਬਰ ਏਕ, ਨਾਮ ਜਪਤ ਨਾਮ ਜਪਤ, ਕਿੰਨੇ ਤਰਗੇ ਨੇ? ਸਤਿਗੁਰ ਜੀ ਸਮਝਾਉਂਦੇ ਹਨ ਕਿ ਇੰਨੇ ਤਰਗੇ ਹਨ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ, ਇਸ ਕਰਕੇ ਸਿਮਰਨ ਕਰਿਆ ਕਰ। ਸਿਮਰਨ ਕਰਨ ਵਾਸਤੇ ਤੇਰੇ ਕੋਲ ਸਤਿਗੁਰ ਜੀ ਫਰਮਾਵਨਾ ਕਰਦੇ ਹਨ, ਮਾਰਗ ਚਲਤ ਹਰੇ ਹਰ ਗਾਈਏ, ਜਾ ਰਿਹਾ ਆਪਣੀ ਗੱਡੀ ਚਲਾਉਂਦਾ ਜਾ ਰਿਹਾ ਹੈ, ਉਹ 'ਚ ਵਾਹਿਗੁਰੂ ਵਾਹਿਗੁਰੂ ਕਰਦਾ ਜਾ, ਘਰ ਦੇ ਵਿੱਚ ਸਵਾਣੀਆਂ ਆਟਾ ਗੁੰਨ ਰਹੀਆਂ ਨੇ, ਟੀਵੀ ਲਾਏ ਹੋਏ ਨੇ ਚਿੱਤਰਹਾਰ ਦੇਖਦੀਆਂ ਨੇ, ਨਾਲ ਫਿਲਮਾਂ ਵੇਖਦੀਆਂ ਨੇ, ਇੱਦਾਂ ਦਾ ਰਸੋਈ ਦਾ ਸਿਸਟਮ ਬਣਾਇਆ ਨਾ ਕਿ ਟੀਵੀ ਵੀ ਵੇਖਦਾ ਰਹੇ ਨਾਲ ਨਾਲ, ਸੀਰੀਅਲ ਵੀ ਵੇਖਦਾ ਰਹੇ, ਨਹੀਂ ਸਿਮਰਨ ਕਰਨਾ। ਲੰਗਰ ਪਕਾਉਂਦਿਆਂ ਸਬਜ਼ੀ ਬਣਾਉਂਦਿਆਂ ਮੈਨੂੰ ਇੱਕ ਬਾਤ ਯਾਦ ਆਈ ਹੈ, ਲੰਗਰ ਦੇ ਪ੍ਰਸ਼ਾਦੇ ਕਿਉਂ ਮਿੱਠੇ ਲੱਗਦੇ ਨੇ ਮੇਰੇ ਬੀਬੀਓ ਭੈਣੋ, ਕਿਉਂ ਮਿੱਠੇ ਲੱਗਦੇ ਨੇ? ਵਾਹਿਗੁਰੂ ਦਾ ਜਾਪ ਕਰਕੇ ਬਣਦੇ ਨੇ। ਦਾਲ ਬੜੀ ਸਵਾਦ ਹੈ ਗੁਰੂ ਰਾਮਦਾਸ ਦੇ ਲੰਗਰ ਦੀ, ਉਹੀ ਸਟੋਰ ਤੋਂ ਤੁਸੀਂ ਲੈ ਕੇ ਆਉਂਦੇ, ਉਸੇ ਸਟੋਰ ਤੋਂ ਇੱਥੇ ਆਉਂਦੀ ਹੈ, ਪਰ ਮਿੱਠੀ ਕਿਉਂ ਸਵਾਦ ਕਿਉਂ ਬਣ ਜਾਂਦੀ ਹੈ? ਕਾਰਨ ਹੈ। ਮੈਨੂੰ ਇੱਕ ਵਾਰੀ ਕਿਸੇ ਮੰਡੀ ਦੇ ਵਿੱਚ ਕਿਸੇ ਸੱਜਣ ਮਿੱਤਰ ਨੇ ਆਖਿਆ ਕਿ ਭਾਈ ਸਾਹਿਬ ਜੀ ਮੈਂ ਕਣਕ ਲੈਣੀ ਹੈ ਅਤੇ ਮੇਰੇ ਨਾਲ ਚਲੋ, ਸੰਖੇਪ ਦੇ ਵਿੱਚ ਕਰਾਂ ਗੱਲ। ਮੈਂ ਮੰਡੀ ਵਿੱਚ ਗਿਆ ਉਸਦੇ ਨਾਲ ਅਤੇ ਲਾਲੇ ਨੂੰ ਆਖਿਆ, ਮੈਂ ਕਿਹਾ ਲਾਲਾ ਜੀ ਇਹ ਮੇਰਾ ਦੋਸਤ ਮਿੱਤਰ ਹੈ, ਇਹ ਕਹਿੰਦਾ ਮੈਨੂੰ ਉਹ ਕਣਕ ਦਿਓ ਜਿਹਦੀਆਂ ਰੋਟੀਆਂ ਮਿੱਠੀਆਂ ਮਿੱਠੀਆਂ ਬਣਨ। ਉਹ ਬੜਾ ਸਿਆਣਾ ਸੀ, ਉਹ ਕਹਿੰਦਾ ਭਾਈ ਸਾਹਿਬ ਜੀ ਕਣਕ ਜਿਹੜੀ ਮਰਜ਼ੀ ਲੈ ਜਾਓ, ਮਿੱਠੀਆਂ ਅਤੇ ਕੌੜੀਆਂ ਰੋਟੀਆਂ ਬਣਾਉਣੀਆਂ ਇਹਦੇ ਘਰ ਵਾਲੀ 'ਤੇ ਡਿਪੈਂਡ ਕਰਦਾ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਜੇ ਕੁੜ ਕੁੜ ਕਰਕੇ ਬਣਾਏਗੀ ਤਾਂ ਕੌੜੀਆਂ ਬਣ ਜਾਣੀਆਂ, ਜੇ ਗੁਰੂ ਗੁਰੂ ਕਰਕੇ ਬਣਾਏਗੀ ਤਾਂ ਮਿੱਠੀਆਂ ਬਣ ਜਾਣੀਆਂ। ਬਸ ਇਹੋ ਹੀ ਤਰੀਕਾ ਹੈ। ਸਤਿਗੁਰੂ ਜੀ ਇਸ ਕਰਕੇ ਸਾਨੂੰ ਸਮਝਾ ਰਹੇ ਨੇ ਕਿ ਭਾਈ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀ ਆ ਸੰਸਾਰ, ਬਨਤਾ ਸੁੱਤ ਦੇ ਗ੍ਰਹਿ ਸੰਪਤ ਸੁਖਦਾਈ, ਇਹਨਾਂ ਵਿੱਚੋਂ ਸੁੱਖ ਨਹੀਂ ਜੇ ਮਿਲਣਾ। ਪ੍ਰਭੂ ਪਰਮਾਤਮਾ ਦੇ ਨਾਮ ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਭਾਂਡੇ ਮਾਂਜਦਿਆਂ ਮਾਂਜਦਿਆਂ ਕਿਤੇ ਮਨ ਮਾਂਜਿਆ ਜਾਵੇ, ਝਾੜੂ ਫਿਰਦਿਆਂ ਫਿਰਦਿਆਂ ਅੰਦਰੋਂ ਵਿਕਾਰ ਬਾਹਰ ਚਲ ਜਾਣ, ਸਤਿਗੁਰੂ ਜੀ ਕਹਿੰਦੇ ਤੇਰਾ ਜਪਿਆ ਸਫਲ ਹੋ ਜਾਏਗਾ। ਪਾਤਸ਼ਾਹ ਜੀ ਫਰਮਾਵਨਾ ਕਰਦੇ ਹਨ,
ਇਨਮੈ ਕਛ ਨਾਹੀ ਤੇਰੋ ਕਾਲ ਅਵਧ ਆਈ।
ਸੇਠ ਨੂੰ ਪੁੱਛਿਆ, ਸੇਠ ਨੂੰ, ਸੇਠ ਜੀ ਬੜਾ ਧਨ ਜੋੜਿਆ ਤੇ ਤੁਸੀਂ ਜਾ ਰਹੇ ਹੋ ਅੱਜ, ਤੇ ਇੱਦਾਂ ਕਰੋ ਤੁਸੀਂ ਇਕੱਲੇ ਜਾਂਦੇ ਚੰਗੇ ਨਹੀਂ ਲੱਗਦੇ। ਕਹਿੰਦੇ ਅੱਛਾ,
फिर की करिए, कहिंदे सेठानी जी नूं नाल लै जाओ। कहिंदा हाय ओए मेरे नाल नहीं जानी। कहिंदे सेठ जी चंगे नहीं लगते, कल्ले जांदे, संसार दे लोग की कहणगे, एडा वड्डा परिवार, चार पुत्तर, एक पुत्तर ही नाल लै जाओ। कहिंदा हाय ओए इन्हां विच भी कोई नहीं जाना। कहिंदे सेठ जी फिर चंगे नहीं लगते, खाली हथ जाते, एडा वड्डा व्यापार है, थोड़े जे पैसे गठड़ी नाल लै जाओ। कहिंदा इन्हां विच भी कुछ नहीं जाना। सेठ जी नूं नौकर रामू कहिंदा, सेठ जी जे तैनूं इस गल का पता सी, मेरे नाल मेरी घरवाली भी नहीं जानी, मेरे पुत्र भी नहीं जाने, ते धन दौलत भी नहीं जाने, तेरे नाल वड्डा होर मूर्ख होर कौन हो सकता है। इस करके सतगुरु जी समझा रहे ने, इन मैं कछु नाहीं तेरो काल अवध आई। जदों मौत ने आना है ना, इन्हां दे विच्चों कोई भी तेरे नाल जाण वाला नहीं है।
अजा मल गज गन का पतित करम कीने।
अजामल पापी जिहड़ा राज दरबार दे विच कथा करदा हुंदा सी, विकारी बन गया, वेसवा दे नाल रल गया, चरित्रहीन हो गया। पर जदों सतवां पुत्र घर विच जम्मिया ना, ते किसी महापुरश नूं पुछिया जा करके मेरा पार उतारा किवें होवेगा, कहिंदे इदां कर अपने पुत्र दा नाम नारायण रख ला, नारायण। मैं बेनती करां सतसंग जी, बच्चों के नाम भी प्रभावशाली होने चाहिए ने। साडे बच्चों के नाम अज फिल्मी एक्टर के नाम के उत्ते रखे जा रहे हैं। पुरातन गुरु के सिख महा सिंह, बघेल सिंह, इदां के नाम होंदे सी प्रभावशाली। मैं किसी घर विच किते गया, किसी सिंह ने दसिया, वो कहिंदा भाई साहब जी घरवालियां नूं कहिंदा कि मैनू रेलवे स्टेशन छड्डे आओ। कहिंदे छड्डिया उन्हें बाबा जी, रुक जाओ, बिल्ला आउंदा तुहानूं छड्डे आउंदा। कहिंदे मैं क्या बिल्ला गड्डी चला लैंदा? कहिंदे हाँ बिल्ला गड्डी चला लैंदा वै। इन्ने चलो उहदे घरवाली आ गई, कहिंदे बाबा जी उहदे घरवाली आ। कहिंदे मैं क्या इत्थे फिर बलूंगड़ी होनी है, ये बिल्ली होनी है। उहदे बच्चे आ गए, कहिंदे आ किसे बलूंगड़े होने है, आ नाम है साडे। सतगुरु जी इस करके सानू समझा रहे, अजामल जिहड़ा पापी सी उहदे घर विच सतवां बच्चा पैदा होया, उहदा नाम नारायण रख दिता। जदों अंतकाल समा आया, अंतकाल जो लक्ष्मी सिमरे, ऐसी चिंता मैं जो मरे, सर्प जोन वल वल ओ तरे, री भाई गोविंद नाम मत बिसरे। अज अजामल पापी ने अपने पुत्र नूं आवाज मारी है, प्रताप तुम्हारा देख के जमदूत छड जाए, छड गए जमदूत। गनका पापन होए के पापा दा गल हार परोता, साध संत अचान चक गनका द्वारे आए खलोता, वह दुरमत देख दयाल होए हथों तिसनूं दित्तो स्तोता। कहिंदे आला तोता इहनूं राम राम क्या कर, वह कहिंदी मेरे को राम राम नहीं किया जाना। वह कहिंदा तेरे को नहीं किया जाना, ते आला फर तोता एक जुगती है। तोता रटन, कई कहिंदे ने तोता रटना, वाहेगुरु वाहेगुरु तोता रटना, चल तोता रटन, तोते ने ही उहनूं जपा दिता ना। कहिंदा लै जो तेरे को नहीं राम राम किया जाता, तोते नूं क्या कर, वह सवेरे उठिया क्या करे, गंगा राम कह राम राम। वह गुरमुख प्यार वाले असीं तोतिया को तो राम राम घुआ दिता, पर अपने बच्चों को राम राम नहीं जे घुआंदे। जिहड़े साडे घर छोटे छोटे तोते आ ना, उन्होंने असं होर कुछ सिखाई जाने, उन्होंने मोबाइल फड़ा दिते ने, आ लो गेमां खेडो। मां कहती है लै तू गेम खेडी आ, तो मैं फिल्म वेखी जावा। इस करके तोतियां नूं तां राम राम कहा दिता, पर अपने बच्चों नूं राम वाहिगुरु वाहिगुरु कौन कहावेगा। इस करके उन्होंने जिहड़े इस तरह के पापी सीगे, गज हाथी वर गए, उन्होंने भी अंतकाल समिया ते नाम जपिया ते तर गए।
उत्तर पार परी राम नाम लीने,
परमात्मा दा राम नाम जप के वो पार उतार हो गए।
कर जोन ब्रह्मे तो लाज न आई,
शर्म नहीं आउंदी, शर्म नहीं आउंदी तैनू, तू केड़िया केड़िया जूना चू घूम के आया पता, कुत्तिया दिया जूना विच, सूरां दिया जूना विच घूम के आया। हुण तैनू मनुखा जन्म मिलिया, गंद खांदा रहा उत्थे सारी उम्र, हुण तैनू राम नाम जपण दा मौका मिलिया। सूकर कूकर जोन भरमते तो लाज ना आई, हुण तैनू शर्म नहीं आउंदी, तू पाठ नहीं करदा, गुरुद्वारे नहीं जांदा, बाणी नहीं पढ़दा।
राम नाम छाड़ी अमृत काही बिख खाई,
क्यों जहर पीना, क्यों जहर लेना, क्यों जहर मूंह विच पाउना। अमृत पा, अमृत पा, अमृत बाणी हर हर तेरी, बाणी पढ़िया कर अमृत है, गीत ना सुनिया कर, ਔਰ ਸ਼ਰਾਬ ਨਾ ਪੀਆ ਕਰ, ਨਸ਼ੇ ਨਾ ਕਰਿਆ ਕਰ।
ਅੱਜ ਭਰਮ ਕਰਮ ਬੇਦਨੀ ਖੇਦ, ਰਾਮ ਨਾਮ ਲੋਹੀ।
ਕਿੰਨਾ ਜਪਣਾ, ਕੀ ਕਰਨਾ, ਕਿਹੜੇ ਧਰਮ ਗ੍ਰੰਥ ਕੀ ਕਹਿੰਦੇ ਆ, ਕਿਹੜੇ ਕੀ ਕਹਿੰਦੇ, ਇਸ ਚੱਕਰਾਂ ਵਿੱਚ ਨਾ ਪੈ। ਬਸ ਇੱਕੋ ਕੰਮ ਕਰ, ਰਾਮ ਨਾਮ ਲੋਹੀ, ਪਰਮਾਤਮਾ ਦਾ ਨਾਮ ਲੈ, ਬਾਣੀ ਪੜ, ਸੰਗਤ ਕਰ। ਸ਼ੁਰੂ ਕਰਦੇ ਅੱਜ ਤੋਂ ਲੈ ਕੇ ਜਪਜੀ ਸਾਹਿਬ ਦਾ ਪਾਠ, ਅੱਜ ਤੋਂ ਲੈ ਕੇ ਸ਼ੁਰੂ ਕਰਦੇ ਨਿਤਨੇਮ। ਅੱਜ ਤੋਂ ਘਰ ਆਪਣੇ ਬਾਹਰ ਲਿਖਦੇ, ਗੁਰਦੁਆਰਿਆਂ ਦੇ ਬਾਹਰ ਚ ਲਿਖਦਾ, ਇੱਥੇ ਨਸ਼ਾ ਕੋਈ ਕਰਕੇ ਆਉਣਾ ਮਨਾਹੀ ਹੈ, ਪਰ ਆਪਣੇ ਘਰ ਵੀ ਲਿਖਦੇ। ਇਸ ਕਰਕੇ ਸਤਿਗੁਰੂ ਜੀ ਲਾਸਟ ਪੰਕਤੀਆਂ ਵਿੱਚ ਸਮਝਾਉਂਦੇ ਹਨ,
ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ।
ਗੁਰੂ ਦੀ ਕਿਰਪਾ ਦੇ ਨਾਲ ਕਬੀਰ ਸਾਹਿਬ ਜੀ ਕਹਿੰਦੇ ਹਨ, ਸਨੇਹੀ ਮਿੱਤਰ ਆਪਣੇ ਪ੍ਰਮਾਤਮਾ ਨੂੰ ਬਣਾਉਣਾ ਕਰ।
ਅੱਜ ਭਰਮ ਕਰਮ ਬਿਦਨ ਖੇਦ, ਰਾਮ ਨਾਮ ਲੇਹੀ। ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ।
ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸ਼ਬਦ ਅਰਥ ਕਰਦਿਆਂ, ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਬਿਆੰਤ ਪ੍ਰਕਾਰ ਦੀਆਂ ਪੁੱਲਾਂ ਸਾਧ ਸੰਬਖਸ਼ਣ ਯੋਗ ਹੈ। ਕੋਟਾਨ ਕੋਟਨ ਧੰਨਵਾਦ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ, ਕੋਟਾਨ ਕੋਟਨ ਧੰਨਵਾਦ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਕੋਟਾਨ ਕੋਟਨ ਧੰਨਵਾਦ ਹੈ ਆਪ ਸਾਰੀਆਂ ਸਿੱਖ ਸੰਗਤਾਂ ਦਾ। ਭੁੱਲਾ ਚੁੱਕਾਂ ਦੀ ਖਿਮਾ, ਗੁਰੂ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿ